ਸੋਰੀ 8000 ਡਾਲਰ ਜਿਹੜਾ ਹੈਗਾ ਐਡੀਸ਼ਨਲ ਟੈਕਸ ਜਿਹੜਾ ਹੈਗਾ ਉਹ ਬਣ ਜਾਂਦਾ ਹੈਗਾ। ਹੁਣ ਸੇਮ ਸਿਚੁਏਸ਼ਨ ਅਗਰ ਅਸੀਂ ਕਾਰਪੋਰੇਸ਼ਨ ਦੀ ਲਈ ਹੈ, ਕਾਰਪੋਰੇਸ਼ਨ ਦੇ ਅੰਦਰ ਤਾਂ ਪਹਿਲੇ ਸਿਰਫ 50% ਹੁੰਦਾ ਸੀ, ਅਗਰ ਅਸੀਂ ਉਹਨੂੰ ਵਿਦਆਊਟ ਇੰਟੀਗ੍ਰੇਸ਼ਨ ਅਗਰ ਕੰਸੀਡਰ ਕੀਤਾ ਜਾਏ ਤਾਂ ਕਾਰਪੋਰੇਸ਼ਨ 1 ਲੱਖ ਦੇ ਗੇਨ ਦੇ ਉੱਤੇ ਪਹਿਲੇ ਸਿਰਫ 26,000 ਜਿਹੜਾ ਸੀ ਵਿਦਆਊਟ ਐਨੀ ਇੰਟੀਗ੍ਰੇਸ਼ਨ, ਉਹ 26,500 ਕਾਰਪੋਰੇਸ਼ਨ ਟੈਕਸ ਦਿੰਦੇ ਸੀ। ਹੁਣ ਉਹੀ 1 ਲੱਖ ਡਾਲਰ ਦੇ ਉੱਤੇ ਉਹਨਾਂ ਨੂੰ ਜਿਹੜਾ ਹੈਗਾ 35,351 ਡਾਲਰ ਜਿਹੜਾ ਹੈਗਾ, ਮੈਂ ਅਸਿਊਮ ਕਰਾਂ ਕਿ 53% ਟੈਕਸ ਰੇਟ ਕਾਰਪੋਰੇਸ਼ਨ ਦੇ ਕੇਸ ਵਿੱਚ ਹੁੰਦਾ ਵਿਦਆਊਟ ਐਨੀ ਇੰਟੀਗ੍ਰੇਸ਼ਨ ਜਿਹੜਾ ਹੈਗਾ, ਤੇ ਉਹਦੇ ਵਿੱਚ ਵੀ ਅਪਰੋਕਸੀਮੇਟਲੀ 8,800 ਜਿਹੜਾ ਹੈਗਾ ਉਹ ਟੈਕਸ ਦੇ ਅੰਦਰ ਇਨਕਰੀਜ਼ ਹੋ ਗਿਆ ਹੈ ਉਹਦੇ ਨਾਲ। ਤੇ ਬੇਸਿਕਲੀ ਹੁਣ ਕੀ ਗਵਰਨਮੈਂਟ ਨੇ ਕੀਤਾ ਹੈਗਾ ਕਿ ਇਹਦੀ ਜਿਹੜੀ ਡਿਊ ਜਿਹੜੀ ਡੇਟ ਪਾਈ ਹੈ, ਡੈਡਲਾਈਨ ਪਾਈ ਹੈ, ਉਹ ਹੈਗੀ ਹੈ 25 ਜੂਨ 2024 ਦੀ। ਯਾਨੀ ਕਿ ਜਿਹੜਾ ਵੀ ਕੈਪੀਟਲ ਗੇਨ 2024 ਦੀ 25 ਜੂਨ ਤੋਂ ਪਹਿਲੇ ਪਹਿਲੇ ਹੋਏਗਾ ਉਸ ਚਲ ਪੁਰਾਣੇ ਟੈਕਸ ਰੇਟ ਦੇ ਅਕੋਰਡਿੰਗਲੀ ਹੀ ਕੰਸੀਡਰ ਕੀਤਾ ਜਾਏਗਾ। ਤੇ ਜਿਹੜੀ 25 ਜੂਨ 2024 ਤੋਂ ਬਾਅਦ ਦੀ ਡੇਟ ਦਾ ਅਗਰ ਕੈਪੀਟਲ ਗੇਨ ਹੋਏਗਾ ਤੇ ਉਹਨੂੰ ਜਿਹੜਾ ਹੈਗਾ ਸੈਕਿੰਡ ਪੀਰੀਅਡ ਦੇ ਅੰਦਰ, ਯਾਨੀ ਕਿ ਉਹਨੂੰ ਹਾਇਰ ਟੈਕਸ ਬੈਕਟ ਦੇ ਅੰਦਰ ਉਹ ਕੰਸੀਡਰ ਕੀਤਾ ਜਾਏਗਾ। ਸੋ ਇਵੈਂਚੁਅਲੀ ਬੇਸਿਕਲੀ ਅਗਰ ਇਹਦਾ ਨੈਚੁਰਲ ਰਿਜ਼ਲਟ ਕੱਢਿਆ ਜਾਏ ਤੇ ਬੇਸਿਕਲੀ ਜਿਹੜਾ ਅਗਰ ਕੋਈ ਇੰਡੀਵਿਜੁਅਲ ਜਿਹੜਾ ਕਿ ਮਾਰਜਨਲ ਟੈਕਸ ਰੇਟ ਜਿਹਦਾ ਕਿ 26.5% ਦੇ ਕਰੀਬ ਹੁੰਦਾ ਸੀ ਪਹਿਲੇ, ਉਹੀ ਮਾਰਜਨਲ ਟੈਕਸ ਰੇਟ ਹੁਣ 26.5% ਦੀ ਬਜਾਏ ਉਹਦਾ ਤਕਰੀਬਨ 35-36%, ਯਾਨੀ 8% ਜਿਹੜਾ ਹੈਗਾ ਇਨਕਰੀਜ ਜਿਹੜਾ ਹੋਏਗਾ ਉਹ ਮਾਰਜਨਲ ਟੈਕਸ ਰੇਟ ਦੇ ਅੰਦਰ ਹੋਏਗਾ ਜੀ ਇਸ ਟਾਈਮ ਦੇ ਉੱਤੇ। ਤੇ ਇਹੀ ਬੇਸਿਕਲੀ ਮੇਜਰ ਜਿਹੜੀ ਚੇਂਜ ਹੈਗੀ ਹੈ ਜੀ ਕੈਪੀਟਲ ਗੇਨ ਦੇ ਰਿਲੇਟਡ ਹੈਗੀ ਹੈ ਜੀ। ਜੇ ਅਗਰ ਥੋੜਾ ਜਿਹਾ ਟਾਈਮ ਹੋਏ ਤੇ ਮੈਂ ਬਿਜ਼ਨਸ ਦੇ ਰਿਲੇਟਡ 1-2 ਪੁਆਇੰਟ ਹੋਰ ਡਿਸਕਸ ਕਰਦਾ। ਤੇ ਬੇਸਿਕਲੀ ਇਸ ਤੋਂ ਇਲਾਵਾ ਗੌਰਮੈਂਟ ਨੇ ਜਿਹੜਾ ਹੋਰ ਚੇਂਜ ਕੀਤਾ ਹੈਗਾ ਉਹ ਸਮਾਲ ਬਿਜ਼ਨਸ ਦੇ ਲਈ ਫੇਵਰ ਹੀ ਜਾਂਦਾ। ਇੱਕ ਹੁੰਦਾ ਕਿ ਇੱਕ ਹੁੰਦੀ ਆਪਣੀ ਲਾਈਫ ਟਾਈਮ ਕੈਪੀਟਲ ਗੇਨ ਐਗਜ਼ੈਂਪਸ਼ਨ ਹੁੰਦੀ ਹੈ। ਬੇਸਿਕਲੀ ਉਹ 2024 ਤੱਕ ਉਹ ਕੈਪੀਟਲ ਗੇਨ ਐਗਜ਼ੈਂਪਸ਼ਨ ਜਿਹੜੀ ਸੀ ਉਹ 1 ਮਿਲੀਅਨ ਤੱਕ ਹੁੰਦੀ ਸੀ। ਅਗਰ ਉਹਨੂੰ ਸਿੰਪਲ ਵਰਡ ਵਿੱਚ ਐਕਸਪਲੇਨ ਕਰਨਾ ਹੋਵੇ ਤੇ ਇਹ ਹੈਗਾ ਕਿ ਅਗਰ ਕੋਈ ਇੰਡੀਵਿਜੁਅਲ ਅਗਰ ਆਪਣਾ ਬਿਜ਼ਨਸ ਸੈਲ ਕਰਦਾ ਸੀ ਤੇ ਉਹ ਬਿਜ਼ਨਸ ਦੇ ਅੰਦਰ 1 ਮਿਲੀਅਨ ਡਾਲਰ ਤੱਕ ਦਾ ਉਹਨੂੰ ਪ੍ਰੋਫਿਟ ਜਿਹੜਾ ਹੁੰਦਾ ਸੀ ਸ਼ੇਅਰ ਦੇ ਉੱਤੇ, ਤੇ ਉਹ 1 ਮਿਲੀਅਨ ਡਾਲਰ ਜਿਹੜਾ ਤਾਂ ਪ੍ਰੋਫਿਟ ਦੇ ਉੱਤੇ ਟੈਕਸ ਨਹੀਂ ਲੱਗਦਾ ਸੀ ਪਹਿਲੇ। ਹੁਣ ਗੌਰਮੈਂਟ ਨੇ 1 ਮਿਲੀਅਨ ਤੋਂ ਚੇਂਜ ਕਰਕੇ 1.25 ਮਿਲੀਅਨ ਕਰਤੀ ਹੈਗੀ, ਯਾਨੀ 12,50,000 ਦਾ ਅਮਾਊਂਟ ਜਿਹੜਾ ਹੈਗਾ ਉਹ ਹੁਣ ਟੈਕਸ ਫਰੀ ਹੈਗਾ, ਯਾਨੀ ਉਹਦੇ ਤੇ ਕੋਈ ਤੁਹਾਡਾ ਟੈਕਸ ਨਹੀਂ ਲੱਗਣਾ। ਔਰ ਇਸ ਤੋਂ ਵੀ ਇਲਾਵਾ ਗੌਰਮੈਂਟ ਨੇ ਇੱਕ ਹੋਰ ਬੈਨੀਫਿਟ ਜਿਹੜਾ ਹੈ ਉਹ ਲਾਂਚ ਕੀਤਾ ਹੈ ਸਮਾਲ ਬਿਜ਼ਨਸ ਦੇ ਲਈ, ਉਹ ਹੈਗਾ ਕੈਨੇਡੀਅਨ ਐਂਟਰਪ੍ਰੀਨਿਓਰਸ ਇਨਸੈਂਟਿਵ। ਉਹ ਇਨਸੈਂਟਿਵ ਜਿਹੜਾ ਹੈਗਾ ਅਪ ਟੂ 2 ਮਿਲੀਅਨ ਡਾਲਰ ਤੱਕ ਦਾ, ਜਿਹੜਾ ਕਿ ਹਾਲਾਂਕਿ ਉਹਨਾਂ ਨੂੰ ਫੇਸ ਆਊਟ ਕੀਤਾ ਗਿਆ ਹੈਗਾ ਕਿ ਆਉਣ ਵਾਲੇ ਟਾਈਮ ਤੋਂ ਯਾਨੀ ਨੈਕਸਟ ਈਅਰ ਤੋਂ ਦੈਟ ਵੁੱਡ ਸਟਾਰਟ ਵਿਦ 200,000, ਯਾਨੀ 2 ਲੱਖ ਦਾ ਐਡੀਸ਼ਨਲ ਜਿਹੜਾ ਤੁਹਾਡਾ ਕੈਪੀਟਲ ਗੇਨ, ਯਾਨੀ 12,50,000 ਦੇ ਉੱਤੇ ਤਾਂ ਤੁਸੀਂ ਕੋਈ ਟੈਕਸ ਹੀ ਨਹੀਂ ਦੇਣਾ ਬਿਜ਼ਨਸ ਦੇ ਅੰਦਰ, ਲੇਕਿਨ 12,50,000 ਤੋਂ ਉੱਪਰ ਅਗਰ ਤੁਹਾਡਾ 2 ਲੱਖ ਅਗਰ ਹੋਰ ਗੇਨ ਹੁੰਦਾ ਪਹਿਲੇ ਸਾਲ ਹੀ ਜਾਂ ਦੂਜੇ ਸਾਲ ਹੀ 4 ਲੱਖ ਹੋ ਗਿਆ, ਉਹਨੂੰ ਬੇਸਿਕਲੀ ਗ੍ਰੈਜੁਅਲੀ 2-2 ਲੱਖ ਕਰਕੇ ਇਨਕਰੀਜ਼ ਹੋਏਗਾ, ਤੇ ਉਹਨੂੰ ਜਦੋਂ ਫੁੱਲੀ ਅਗਰ ਉਹ ਪੂਰੀ ਜਦੋਂ ਅਮਾਊਂਟ ਇਹਦਾ ਹੋਏਗਾ ਤੇ ਉਹਦੀ ਜਿਹੜੀ ਅਮਾਊਂਟ ਹੈਗੀ ਹੈ 2 ਮਿਲੀਅਨ ਦੀ ਹੈਗੀ ਹੈ। ਬਟ ਅਸੀਂ 2 ਮਿਲੀਅਨ ਤੇ 10 ਸਾਲ ਬਾਅਦ ਜਾ ਕੇ ਉਹ ਸਿਚੁਏਸ਼ਨ ਆਏਗੀ, ਲੇਕਿਨ ਅਗਰ ਜਿਹੜੀ ਕਰੰਟ ਸਿਚੁਏਸ਼ਨ ਦੀ ਗੱਲ ਕਰੀਏ ਉਹ ਸਿਰਫ 2 ਲੱਖ ਡਾਲਰ ਹੈਗੀ ਹੈ। 2 ਲੱਖ ਦੇ ਉੱਤੇ ਤੁਹਾਨੂੰ ਸਿਰਫ 33% ਜਿਹੜਾ ਹੈਗਾ ਉਹ ਇਨਕਲੂਡ ਕਰਨਾ ਹੈਗਾ, ਰੈਦਰ ਦੈਨ 50%, ਰੈਦਰ ਦੈਨ 66% ਜਾਂ 67%, ਤੁਹਾਨੂੰ ਸਿਰਫ 33% ਹੀ ਇਨਕਲੂਡ ਕਰਨਾ ਹੈਗਾ ਬੇਸਿਕਲੀ। ਤੇ ਗੌਰਮੈਂਟ ਦਾ ਕਹਿਣਾ ਇਹ ਹੈਗਾ ਜੀ ਦੇਖੋ 12,50,000 ਤੇ ਬਿਲਕੁਲ ਫ੍ਰੀ ਹੈਗਾ, ਔਰ ਉਸ ਤੋਂ ਇਲਾਵਾ ਜਿਹੜਾ ਇਹ 2-2 ਲੱਖ ਕਰਕੇ ਹੈਗਾ ਇਹ ਤੁਹਾਨੂੰ ਕਾਫੀ ਤੁਹਾਡਾ ਟੈਕਸ ਦਾ ਬਿੱਲ ਜਿਹੜਾ ਹੈਗਾ ਉਹ ਘੱਟ ਕਰ ਦੇਗਾ ਇਹਦੇ ਨਾਲ। ਬਿਜ਼ਨਸ ਦੇ ਅੰਦਰ ਇਹ 2 ਮੇਨ ਇੰਪੋਰਟੈਂਟ ਜਿਹੜੀਆਂ ਆਈਟਮਾਂ ਹੈਗੀਆਂ। ਇਸ ਤੋਂ ਇਲਾਵਾ ਅਗਰ ਕੋਈ ਪ੍ਰੋਡਕਟਿਵਿਟੀ ਇਨਹੈਂਸ ਕੋਈ ਐਸੈਟਸ ਜਿਹੜੀ ਅਗਰ ਕੋਈ ਪਰਚੇਸ ਕਰਦਾ ਉਹਦੇ ਵਿੱਚ ਗੁੱਡ ਨਿਊਜ਼ ਹੈਗੀ ਕਿ ਜਿਵੇਂ ਤੁਹਾਡੇ ਕੰਪਿਊਟਰ ਹੋ ਗਏ ਜਾਂ ਸੋਫਟਵੇਅਰ ਵਗੈਰਾ ਹੋ ਗਏ ਉਹ ਵੀ ਇਨਕਲੂਡ ਹੈਗੇ ਆ। ਅਗਰ ਉਹ ਕੋਈ ਇੰਡੀਵਿਜੁਅਲ ਪਰਚੇਸ ਕਰਦਾ ਹੈਗਾ ਡਿਊਰਿੰਗ 2024 ਜਾਂ ਉਸ ਤੋਂ ਬਾਅਦ ਦੇ ਪੀਰੀਅਡ ਦੇ ਅੰਦਰ, ਤੇ ਉਹਦੇ ਵਿੱਚ ਕੀ ਹੈਗਾ ਕਿ ਉਹਨਾਂ ਨੇ ਰਾਈਟ 100% ਉਹਦੀ ਜਿਹੜੀ ਹੈ ਕੋਸਟ ਰਾਈਟ ਆਫ ਟੈਕਸ ਬਿਜ਼ਨਸ ਦੇ ਅੰਦਰ ਜਿਹੜਾ ਹੈ ਉਹਨੂੰ ਰਾਈਟ ਆਫ ਕੀਤਾ ਜਾ ਸਕਦਾ ਹੈਗਾ। ਯੁਧਵੀਰ ਜੀ ਪੁਆਇੰਟ ਤਾਂ ਬੜੇ ਹੈਗੇ ਲੇਕਿਨ ਆਈ ਥਿੰਕ ਆਪਣੇ ਕੋਲ ਟਾਈਮ ਘੱਟ ਹੁੰਦਾ ਤੇ ਇੰਨਾ ਹੀ ਅੱਜ ਦੇ ਪ੍ਰੋਗਰਾਮ ਵਿੱਚ।
ਠੀਕ ਹੈ ਜੀ, ਥੈਂਕ ਯੂ ਸੋ ਮਚ, ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਸਾਰੀ ਗੱਲਬਾਤ ਜਿਹੜੀ ਉਹ ਐਕਸਪਲੇਨ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਆਪਣੀਆਂ ਸਰਵਿਸਿਜ਼ ਬਾਰੇ ਵੀ ਜਾਣਕਾਰੀ ਦੇ ਦਿਓ ਔਰ ਫੋਨ ਨੰਬਰ ਵੀ ਦੇ ਦਿਓ, जे कोई भी होर जानकारी चाहे कैपिटल टैक्स दे बारे कोई की तब्दीलियां आईयां ने या जिहड़ा स्मॉल बिजनेस बारे उन्होंने दस्या हैगा वो कोई भी होर जानकारी लेनी है टैक्सेशन संबंधी तो तुसी सीपीए हरचरण ग्रोवर साहब नाल संपर्क कर सकते हो। सर अपनी सर्विसेज का फोन नंबर एक बार दे दो।
जी जी यूवीर जी साडा ऑफिस जिहड़ा हैगा टैक्स एंड अकाउंटेंट रिलेटेड जिहड़ी है सारी सर्विसेज प्रोवाइड करते हैं जी। असीं जिहदे विच बिजनेस टैक्स हो गया, परसनल टैक्स हो गया और अकाउंटिंग बुक कीपिंग पेरोल हो गया या इस तो अलावा जीएसटी का कोई इशू हैगा या सीआरए की कोई ऑडिट आ गई या तो बैंक के लिए कोई रिव्यू इंगेजमेंट चाहिए है या तो ऑडिट इंगेजमेंट चाहिए है या कोई तुसी जीएसटी एचएसटी की तुहानू कोई नवी प्रोपर्टी परचेज की है उहदे लिए रीबेट के रिलेटेड तुहानू कोई क्वेश्चन है या तुहानू कोई भी फाइनेंसिंग के लिए बिजनेस प्लान वगैरह की लोड़ हैगी या कोई तुहानू टैक्स प्लानिंग की लोड़ हैगी है तो वह सारी सर्विसिज साढ़े जिहड़े ऑफिस तो प्रोवाइड की जाती है। टेलीफोन नंबर जिहड़ा हैगा जी 905-612-955-905-612-55-95-55। थैंक यू वेरी मच युधवीर जी टाइम देने के लिए।
थैंक यू सो मच जी एंड वी विश यू ऑल द बेस्ट सर। थैंक यू। और रुक करते हैं सीधा असी हेडलाइंस वाल। वाईमीडिया ग्रुप वालों तुहाडे सारयां दा हेडलाइंस दे विच बहुत बहुत स्वागत है। सब तो पहला गलबात करते हैं उस केस की जिहदी चर्चा पिछले कुछ दिनों तो लगातार चल रही है। असीं गल कर रहे हैं कि टोरोंटो दे विच एक पुलिस ऑफिसर की डेथ हुंदी है और उस बाद इस मामले दे उते एक शख्स नूं जिहड़ा ओ गिरफ्तार किया जाता है। मामला की असीं तुहानूं समझाउने आ। नेथन फिलिप्स स्क्वायर की जिहड़ी गराज है पार्किंग गराज जिहड़ा थले है डाउनटाउन नेथन फिलिप्स स्क्वायर के थले 2021 जुलाई 2 दे दिन एक ट्रैजिक इंसीडेंट होया। ए ट्रैजिक इंसीडेंट की सीगा? टोरोंटो पुलिस दे कांस्टेबल जिहड़े ने जेफरी नॉर्थरप उन्हां दी पार्किंग गराज दे विच डेथ हो जांदी है। डेथ दे इस मामले दे विच गिरफ्तार किया जाता है एक अकाउंटेंट उमर जहीर नूं। उमर जहीर नूं गिरफ्तार किया जाता है। 34 साल दी इन्हां दी उमर हैगी उमर जहीर दी। ए पेशे तो अकाउंटेंट ने और मामला जिहड़ा है वह अदालत दे विच पहुंच जांदा है और जिथे के जो प्रोसिक्यूशन का पक्ष सीगा उन्हां दा इह एलीगेशन सीगा कि उमर जहीर जो कि उस समय उस पार्किंग गैराज दे विच अपने परिवार दे नाल सीगे और उन्हां ने जिहड़ा हैगा जिहड़े हिट कीता अपने प्रोसिक्यूशन दा एलीगेशन सीगा कि उन्हां ने हिट कीता इस कांस्टेबल टोरोंटो पुलिस जिहड़े कांस्टेबल ने जेफरी नॉर्थरप। असल दे विच उस दिन की होया उत्थे इस दे उत्ते सारी जिहड़ी गलबात हैगी आ उह उथे अदालत दे विच सारी डिस्कस कीती गई। सारा अदालत दे विच मामला चलिया क्योंकि 2021 दो जुलाई दा मामला सीगा सो पिछले तीन सालां तों मामला अदालत दे विच सीगा। जहीर हुणां दे खिलाफ जिहड़ा इह ट्रायल सीगा उमर जहीर हुणां दे खिलाफ जिहड़ा ट्रायल सीगा इह फर्स्ट डिग्री मर्डर दा मामला बनाया गया क्योंकि जिहड़ा जेफरी नॉर्थरप सीगे उह टोरोंटो पुलिस दे विच इक ऑफिसर सीगे और उस समय अपनी ड्यूटी दे उत्ते सीगे लेकिन हालांकि उह प्लेन क्लोथ दे विच सीगे। ਹੁਣ ਜਿਹੜਾ ਇਹ ਤੇ ਐਲੀਗੇਸ਼ਨ ਸੀਗਾ ਪ੍ਰੋਸੀਕਿਊਸ਼ਨ ਦਾ ਜਿਹੜਾ ਬਚਾਅ ਪੱਖ ਸੀਗਾ ਡਿਫੈਂਸ ਸੀਗੀ ਉਹਨਾਂ ਦਾ ਕੀ ਕਹਿਣਾ ਸੀ? ਉਹਨਾਂ ਦਾ ਕਹਿਣਾ ਸੀਗਾ ਕਿ ਉਮਰ ਜ਼ਹੀਰ ਜੋ ਕਿ ਆਪਣੇ ਪਰਿਵਾਰ ਦੇ ਨਾਲ ਉੱਥੇ ਸੀਗੇ ਔਰ ਉਸ ਸਮੇਂ ਜਦੋਂ ਉੱਥੋਂ ਕਿਉਂਕਿ ਪਲੇਨ ਕਲੋਜ਼ ਦੇ ਵਿੱਚ ਸੀਗੇ ਤੇ ਉਹਨਾਂ ਨੂੰ ਇਹ ਲੱਗਾ ਕਿ ਉਹਨਾਂ ਦੇ ਪਰਿਵਾਰ ਨੂੰ ਖਤਰਾ ਹੈ ਕਿਉਂਕਿ ਉਹਨਾਂ ਨੂੰ ਨਹੀਂ ਅੰਦਾਜ਼ਾ ਸੀਗਾ ਕਿ ਜਿਹੜੇ ਇਹ ਜੈਫਰੀ ਨੌਰਥਰਪ ਹੈਗੇ ਨੇ ਇਹ ਉਹਨਾਂ ਦੀ ਜਦੋਂ ਆ ਕੇ ਉਹਨਾਂ ਨੇ ਉਹਨਾਂ ਦੀ ਗੱਡੀ ਦੇ ਉੱਤੇ ਉਹਨਾਂ ਨੂੰ ਰੋਕਣਾ ਚਾਹਾ ਤਾਂ ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹ ਕੋਈ ਉਹਨਾਂ ਦੇ ਪਰਿਵਾਰ ਨੂੰ ਖਤਰਾ ਹੈ ਸੋ ਉਹਨਾਂ ਨੂੰ ਅੰਦਾਜ਼ਾ ਨਹੀਂ ਸੀਗਾ ਕਿ ਪੁਲਿਸ ਆਫਿਸਰ ਨੇ ਜਿਹਦੇ ਕਾਰਨ ਕਿ ਉਹਨਾਂ ਨੇ ਉੱਥੋਂ ਗੱਡੀ ਲਿਜਾਣ ਦੀ ਜਦੋਂ ਫਟਾਫਟ ਭਜਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਪਰਿਵਾਰ ਨੂੰ ਇਸ ਸ਼ਖਸ ਤੋਂ ਖਤਰਾ ਹੋ ਸਕਦਾ ਹੈ ਪਲੇਨ ਕਲੋਜ਼ ਚ ਕਿਉਂ ਇਹਨਾਂ ਦੀ ਗੱਡੀ ਵੱਲ ਆ ਰਹੇ ਨੇ ਸੋ ਉਸ ਸਮੇਂ ਇਹ ਹਾਦਸਾ ਪੇਸ਼ ਆ ਗਿਆ ਇਹ ਡਿਫੈਂਸ ਪੱਖ ਦਾ ਕਹਿਣਾ ਸੀਗਾ। ਸੋ ਇਸ ਮਾਮਲੇ ਦੇ ਉੱਤੇ ਜਿੱਥੇ ਫੈਸਲਾ ਜਦੋਂ ਆਉਣਾ ਸੀਗਾ ਇਸ ਵੀਕਐਂਡ ਦੇ ਉੱਤੇ ਤੇ ਅਸੀਂ ਵੀ ਸਾਰੇ ਦੇਖ ਰਹੇ ਸੀ ਉਹ ਫੈਸਲਾ ਕੁਛ ਵੀ ਹੋ ਸਕਦਾ ਸੀਗਾ। ਐਲੀਗੇਸ਼ਨ ਫਸਟ ਡਿਗਰੀ ਮਰਡਰ ਜੇ ਫਸਟ ਡਿਗਰੀ ਮਰਡਰ ਹੁੰਦਾ ਤੇ ਜੇ ਫੈਸਲਾ ਇਹ ਆਉਂਦਾ ਉੱਥੇ ਜਿਊਰੀ ਦਾ ਤੇ ਫਿਰ ਅਸੀਂ ਦੱਸ ਦਈਏ ਕਿ ਉਮਰ ਜ਼ਹੀਰ ਹੋਣਾ ਨੂੰ ਕਾਫੀ ਲੰਬਾ ਚੌੜਾ ਜੇਲ੍ਹ ਟਾਈਮ ਹੋਣਾ ਸੀ। ਸੈਕਿੰਡ ਡਿਗਰੀ ਮਰਡਰ ਵੀ ਹੋ ਸਕਦਾ ਸੀਗਾ ਪਰ ਜ਼ਿਆਦਾ ਚਾਂਸਿਸ ਫਸਟ ਡਿਗਰੀ ਮਰਡਰ ਦੇ ਕਿਉਂਕਿ ਪੁਲਿਸ ਆਫਿਸਰ ਸੀਗੇ ਔਨ ਡਿਊਟੀ ਔਰ ਮੈਨ ਸਲੋਟਰ ਵੀ ਹੋ ਸਕਦਾ ਸੀ ਪਰ ਫਿਰ ਵੀ ਉਹਨਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਸੀ ਔਰ ਜਾਂ ਫਿਰ ਇਹ ਹੋ ਸਕਦਾ ਸੀ ਐਕੁਇਟਲ ਪੂਰੀ ਤਰ੍ਹਾਂ ਕਿ ਬਿਲਕੁਲ ਬੇਗੁਨਾਹ ਜਿਹੜਾ ਇਹਨਾਂ ਨੂੰ ਕਰਾਰ ਦੇ ਦਿੱਤਾ ਜਾਂਦਾ। ਸੋ ਇੰਤਜ਼ਾਰ ਕੀਤਾ ਜਾ ਰਿਹਾ ਸੀ ਇਸ ਵੀਕਐਂਡ ਦਾ, ਸਾਰੇ ਨੂੰ ਫਾਲੋ ਅਪ ਕਰ ਰਹੇ ਸੀਗੇ। ਅਸੀਂ ਦੱਸ ਦਈਏ ਕਿ 1 ਵਜੇ ਦੁਪਹਿਰੇ ਇਸ ਸੰਡੇ ਨੂੰ ਇਹ ਡਿਸੀਜਨ ਆਇਆ ਔਰ ਉਮਰ ਜ਼ਹੀਰ ਜਿਹੜੇ ਆ ਉਹਨਾਂ ਨੂੰ ਬਿਲਕੁਲ ਬੇਗੁਨਾਹ ਕਿਹਾ ਗਿਆ ਔਰ ਇਹ ਬੜਾ ਹਾਈ ਪ੍ਰੋਫਾਈਲ ਟ੍ਰਾਇਲ ਸੀਗਾ ਕਿਉਂਕਿ ਇਹਦੇ ਵਿੱਚ ਟੋਰੋਂਟੋ ਪੁਲਿਸ ਦੇ ਕਾਂਸਟੇਬਲ ਇਨਵੋਲਵ ਹੈਗੇ ਨੇ, ਮੀਡੀਆ ਦੇ ਵਿੱਚ ਇਹਦੀ ਕਾਫੀ ਜ਼ਿਆਦਾ ਚਰਚਾ ਸੀਗੀ। 34 ਸਾਲ ਦੇ ਅਕਾਊਂਟੈਂਟ, ਉਹਨਾਂ ਦੇ ਫੈਮਿਲੀ, ਉਹਨਾਂ ਦੇ ਬੱਚੇ, ਸਭੀ ਜਿਹੜੀ ਆ ਸਭ ਦੀਆਂ ਨਿਗਾਹਾਂ ਇਹਦੇ ਉੱਤੇ ਬਰਕਰਾਰ ਸੀਗੀਆਂ। ਸੋ ਜਿਹਦੇ ਵਿੱਚ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਬੇਗੁਨਾਹ ਦੱਸਿਆ ਗਿਆ ਅਦਾਲਤ ਦੇ ਵਿੱਚ ਔਰ ਜੱਜ ਸਾਹਿਬਾਂ ਨੇ ਕਿਹਾ ਕਿ ਯੂ ਆਰ ਫ੍ਰੀ ਟੂ ਗਰੋ, ਫ੍ਰੀ ਟੂ ਗੋ। ਔਰ ਜਿਹੜੇ ਉੱਥੇ ਜੂਰੀ ਮੈਂਬਰ ਸੀਗੇ ਉਹ ਕਾਫੀ 3 ਦਿਨ ਤੱਕ, ਅਸੀਂ ਦੱਸ ਦਈਏ ਕਿ ਉਹ ਲਗਾਤਾਰ ਸਾਰਾ ਕੁਝ ਆਪਸ ਦੇ ਵਿੱਚ ਵਿਚਾਰ ਚਰਚਾ ਜਿਹੜੀ ਹੈ ਉਹ ਕਰ ਰਹੇ ਸੀਗੇ। ਔਰ ਇਸ ਮਾਮਲੇ ਚ ਅਸੀਂ ਦੱਸ ਦਈਏ ਕਿ ਸੁਪੀਰੀਅਰ ਕੋਰਟ ਆਫ ਜਸਟਿਸ ਐਨ ਮਲੋਏ ਉਹਨਾਂ ਨੇ ਇਹ ਫਿਰ ਜਿਹੜਾ ਲੰਬਾ ਔਰ ਬੜਾ ਕੰਪਲੈਕਸ ਲੀਗਲ ਮਾਮਲਾ ਜਿਹੜਾ ਟ੍ਰਾਇਲ ਚੱਲਿਆ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਇਹ ਫੈਸਲਾ ਦਿੱਤਾ ਹੈ। ਔਰ ਨਾ ਸਿਰਫ ਜੱਜ ਸਾਹਿਬਾਂ ਨੇ ਕਿਹਾ ਕਿ ਮਿਸਟਰ ਜ਼ਮੀਰ ਯੂ ਆਰ ਫ੍ਰੀ ਟੂ ਗੋ ਸਰ, ਔਰ ਇੱਥੇ ਅਸੀਂ ਦੱਸ ਦਈਏ ਕਿ ਜੋ ਉਹਨਾਂ ਨੇ ਉਸ ਤੋਂ ਬਾਅਦ ਕਿਹਾ ਜੱਜ ਸਾਹਿਬਾਂ ਨੇ ਉਹ ਇਟਸ ਵੈਰੀ ਇੰਟਰਸਟਿੰਗ, ਹਾਈਲੀ ਅਨਯੂਜਲ ਵੀ ਹੈ। ਸੋ ਉਹਨਾਂ ਨੇ ਇਹ ਕਿਹਾ ਕਿ ਯੂ ਹੈਵ ਮਾਈ ਡੀਪੈਸਟ ਅਪੋਲੋਜੀਜ਼ ਫਾਰ ਯੂ ਵਟ ਯੂ ਬਿਨ ਥਰੂ। ਉਹਨਾਂ ਨੇ ਉਮਰ ਜ਼ਹੀਰ ਨੂੰ ਕਿਹਾ ਕਿ ਡੀਪੈਸਟ ਅਪੋਲੋਜੀਜ਼ ਵੀ ਕਿਹਾ ਕਿ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਜੋ ਤੁਸੀਂ ਕਿਉਂਕਿ ਲਗਭਗ 3 ਸਾਲ ਇਹ ਸ਼ਖਸ ਜਿਹੜੀ ਕਿ ਉੱਥੇ ਇੱਕ ਟ੍ਰੈਜਡੀ ਹੋਈ ਹੈ, ਜੋ ਮੰਨਿਆ ਗਿਆ ਕਿ ਉੱਥੇ ਇੱਕ ਟ੍ਰੈਜਡੀ ਹੋਈ ਹੈ, ਠੀਕ ਹੈ ਕਿ ਬਹੁਤ ਇਹ ਦੁੱਖ ਵਾਲੀ ਗੱਲ ਹੈ ਕਿ ਟੋਰੋਂਟੋ ਪੁਲਿਸ ਦੇ ਇੱਕ ਆਫੀਸਰ ਚਲੇ ਗਏ, ਲੇਕਿਨ ਜਿਹੜਾ ਡਿਫੈਂਸ ਪਕਸ਼ ਦਾ ਕਹਿਣਾ ਸੀਗਾ ਕਿ ਜੇ ਟੋਰੋਂਟੋ ਪੁਲਿਸ ਦੇ ਇੱਕ ਆਫੀਸਰ ਦੀ ਡੈਥ ਹੋਈ ਹੈ ਉਹ ਬਹੁਤ ਜ਼ਿਆਦਾ ਅਫਸੋਸਜਨਕ ਵਾਕਿਆ, ਬਟ ਇੱਕ ਟ੍ਰੈਜਡੀ ਹੈ। ਸੋ ਇਹਦੇ ਮਾਇਨੇ ਨਹੀਂ ਕਿ ਜੇ ਟੋਰੋਂਟੋ ਪੁਲਿਸ ਦੇ ਇੱਕ ਆਫੀਸਰ ਡੈਥ ਹੋਈ ਹੈ ਕੋਈ ਟ੍ਰੈਜਡੀ ਹੈ ਜੋ ਗਲਤੀ ਦੇ ਨਾਲ ਹੋਇਆ, ਐਸੇ ਹਾਲਾਤ ਉੱਥੇ ਕ੍ਰੀਏਟ ਹੋ ਗਏ ਤਾਂ ਅਸੀਂ ਜ਼ਰੂਰ ਕਿਸੇ ਨਾ ਕਿਸੇ ਨੂੰ ਸਜ਼ਾ ਦਈਏ, ਤੇ ਇਹ ਵੀ ਇੱਕ ਇਨਜਸਟਿਸ ਹੋਏਗਾ। ਕਿਉਂਕਿ ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਜੋ ਜਿਹੜੇ ਟੋਰੋਂਟੋ ਪੁਲਿਸ ਦੇ ਆਫੀਸਰ ਸੀਗੇ ਜੈਫਰੀ ਨਾਰਥਰਪ, ਉਹਨਾਂ ਦੀ ਜਿਹੜੀ ਵਾਈਫ ਸੀਗੀ, ਉਹਨਾਂ ਦੀ ਜਿਹੜੀ ਵਿਡੋ ਹੈ ਮਾਰਗਰੇਟ ਨਾਰਥਰਪ, ਸ਼ੀ ਵਾਜ਼ ਕਰਾਇੰਗ ਔਰ ਉਦਾਸ ਦੀ ਗੱਲ ਉਹਨਾਂ ਨੇ ਕਿਹਾ ਕਿ ਉਹ ਡਿਸਅਪੋਇੰਟਡ ਨੇ ਜੋ ਫੈਸਲਾ ਅਦਾਲਤ ਦੇ ਵਿੱਚ ਹੋਇਆ ਔਰ ਉਹਨਾਂ ਨੇ ਕਿਹਾ ਕਿ ਸ਼ੀ ਵਾਂਟਡ ਅਕਾਊਂਟੇਬਿਲਿਟੀ, ਉਹਨਾਂ ਨੇ ਸੁਪੀਰੀਅਰ ਕੋਰਟ ਦੇ ਬਾਹਰ ਕਿਹਾ ਔਰ ਉਹਨਾਂ ਨੇ ਕਿਹਾ ਕਿ ਵੀ ਮਿਸ ਜੈਫਰੀ ਐਵਰੀ ਡੇ, ਅਸੀਂ ਰੋਜ਼ ਉਹਨੂੰ ਮਿਸ ਕਰਦੇ ਹਾਂ। ਟੋਰੋਂਟੋ ਪੁਲਿਸ ਆਫੀਸਰ ਸੀ ਉਹਨਾਂ ਦੇ ਹਸਬੈਂਡ, ਉਹਨਾਂ ਦੀ ਵਾਈਫ ਮਾਰਗਰੇਟ ਦਾ ਕਹਿਣਾ ਸੀਗਾ ਕਿ ਹੀ ਵਿਲ ਨੈਵਰ ਬੀ ਫੋਰਗੋਟਨ, ਕਾਫੀ ਉਹ ਦੁੱਖ ਦੇ ਵਿੱਚ ਸੀਗੇ, ਅੰਡਰਸਟੈਂਡੇਬਲੀ ਸੋ। ਔਰ ਅਸੀਂ ਦੱਸ ਦਈਏ ਕਿ ਉੱਥੇ ਪ੍ਰੋਸੀਕਿਊਟਰਸ ਮਾਈਕਲ ਕੈਲਟਨ, ਕੈਰਨ ਸਿਮੋਨ ਔਰ ਪੁਲਿਸ ਦੇ ਕਾਫੀ ਸਾਰੇ ਆਫੀਸਰਸ ਮੌਜੂਦ ਸੀਗੇ ਟੋਰੋਂਟੋ ਪੁਲਿਸ ਐਸੋਸੀਏਸ਼ਨ ਤੋਂ ਉੱਥੇ, ਇੰਕਲੂਡਿੰਗ ਜਿਹੜੇ ਚੀਫ ਹੈਗੇ ਨੇ, ਚੀਫ ਟੋਰੋਂਟੋ ਪੁਲਿਸ ਦੇ ਮਾਰੋਨ ਡੈਮਕੇ, ਉਹ ਵੀ ਉੱਥੇ ਮੌਜੂਦ ਸੀਗੇ। ਉਹਨਾਂ ਨੇ ਵੀ ਸਾਰਿਆਂ ਨੂੰ ਨਾ ਸਿਰਫ ਟ੍ਰਿਬਿਊਟ ਦਿੱਤੀ ਪੁਲਿਸ ਆਫੀਸਰ ਨੂੰ, ਨਾਲ ਡਿਸਅਪੋਇੰਟਮੈਂਟ ਵੀ ਉਹਨਾਂ ਨੇ ਐਕਸਪ੍ਰੈਸ ਕੀਤੀ ਇਸ ਵਰਡਿਕਟ ਦੇ ਉੱਤੇ। ਟੋਰੋਂਟੋ ਪੁਲਿਸ ਆਫੀਸੇਸ਼ਨ ਐਸੋਸੀਏਸ਼ਨ ਦੇ ਪ੍ਰੈਸੀਡੈਂਟ ਨੇ ਜੌਨ ਰੀਡ, ਉਹਨਾਂ ਨੇ ਵੀ ਉੱਥੇ ਆਪਣੇ ਬਿਆਨ ਜਿਹੜੇ ਨੇ ਉਹ ਦਿੱਤੇ ਨੇ, ਲੇਕਿਨ ਇਟ ਵਾਜ਼ ਵੈਰੀ ਡਿਫਰੈਂਟ ਰਿਐਕਸ਼ਨ। ਜ਼ਾਹਿਰ ਜੀ ਗੱਲ ਹੈ, ਇੱਕ ਪਾਸੇ ਇੱਕ ਪੁਲਿਸ ਕਾਂਸਟੇਬਲ ਦੇ ਪਰਿਵਾਰ ਦੇ ਰਿਐਕਸ਼ਨ ਸੀਗੇ, ਦੂਸਰੀ ਤਰਫ ਉੱਥੇ ਉਮਰ ਜ਼ਹੀਰ ਜਿਹੜੇ ਸੀਗੇ ਉਹਨਾਂ ਦੇ ਰਿਐਕਸ਼ਨ ਸੀਗੇ। ਉਹਨਾਂ ਨੇ ਕੋਰਟ ਦੇ ਵਿੱਚ ਤੇ ਹੀ ਬੜਾ ਜ਼ਿਆਦਾ ਇਮੋਸ਼ਨਲ ਹੋ ਗਏ, ਹੀ ਵਾਜ਼ ਕਰਾਇੰਗ, ਉਹਨਾਂ ਦੀ ਵਾਈਫ ਔਰ ਉਹ ਸਾਰੇ ਜਣੇ ਦੇ ਵਰ ਆਲ ਕਰਾਇੰਗ, ਲੇਕਿਨ ਬਾਹਰ ਆ ਕੇ ਉਹਨਾਂ ਨੇ ਆ ਕੇ ਫਿਰ ਬਿਆਨ ਦਿੱਤਾ ਕਿ ਉਹਨਾਂ ਨੇ ਆਪਣੇ ਜਿਹੜੇ ਲਾਇਰ ਨੇ ਨਾਦਰ ਹਸਨ ਉਹਨਾਂ ਦਾ ਧੰਨਵਾਦ ਕੀਤਾ ਔਰ ਅਲੈਗਜ਼ੈਂਡਰ ਹਨੀਨ ਉਹਨਾਂ ਦੋਨਾਂ ਦਾ, ਆਪਣੇ ਲਾਇਰਸ ਦਾ ਧੰਨਵਾਦ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਠੀਕ ਹੈ, ਉਹਨਾਂ ਨੇ ਕੋਈ ਉਹਨਾਂ ਵੱਲੋਂ ਜਾਣ ਬੁੱਝ ਕੇ ਉਹ ਗਲਤੀ ਨਹੀਂ ਹੋਈ, ਲੇਕਿਨ ਇਹ ਟ੍ਰੈਜਿਕ ਇੰਸੀਡੈਂਟ ਜਿਹੜਾ ਉਹ ਹੋ ਗਿਆ। ਉਹਨਾਂ ਦੇ ਵਕੀਲ ਸਾਹਿਬ ਜਿਹੜੇ ਨੇ ਨਾਦਰ ਹਸਨ ਔਰ ਅਲੈਗਜ਼ੈਂਡਰ ਹਨੀਨ, ਉਹਨਾਂ ਨੇ ਵੀ ਮੀਡੀਆ ਦੇ ਨਾਲ ਫਿਰ ਗੱਲਬਾਤ ਕੀਤੀ। ਇਹ ਸਾਰਾ ਕੁਝ ਸੰਡੇ ਨੂੰ ਹੋਇਆ ਔਰ ਅਸੀਂ ਦੱਸ ਦਈਏ ਕਿ ਉਹਨਾਂ ਦੀ ਜਿਹੜੇ ਪਰਿਵਾਰ ਦੇ ਮੈਂਬਰ ਵੀ ਉੱਥੇ ਅਦਾਲਤ ਦੇ ਵਿੱਚ ਮੌਜੂਦ ਸੀਗੇ, ਇੰਕਲੂਡਿੰਗ ਆਇਦਾ ਸ਼ੇਖ ਜੋ ਉਹਨਾਂ ਦੀ ਵਾਈਫ ਹੈਗੀ ਹੈ, ਔਰ ਉਹ ਵੀ ਸ਼ੀ ਵਾਜ਼ ਆਲਸੋ ਕਰਾਇੰਗ। ਸੋ ਇਹ ਸਾਰੇ ਕੱਲ ਸੰਡੇ ਹੋਇਆ ਔਰ ਅਸੀਂ ਵਾਈ ਮੀਡੀਆ ਤੇ ਇਹਦੀ ਹੋਰ ਡਿਟੇਲ ਰਿਪੋਰਟ ਚੈਨਲ ਵਾਈ ਦੇ ਉੱਤੇ ਪੇਸ਼ ਕਰ ਰਹੇ ਹਾਂ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ, ਕੁਝ ਸਿੱਧਾ ਵਾਪਸ ਆਵਾਂਗੇ ਕੈਨੇਡਾ, ਕਾਫੀ ਸਾਰੀਆਂ ਹੋਰ ਇੰਪੋਰਟੈਂਟ ਨਿਊਜ਼ ਨੇ, ਲੇਕਿਨ ਸਭ ਤੋਂ ਪਹਿਲਾਂ ਅਸੀਂ ਰੁਕ ਕਰਾਂਗੇ ਹੁਣ ਅਸੀਂ ਸਰੀ ਵੱਲ। ਸਰੀ ਦੇ ਵਿੱਚ ਇਸ ਵੀਕਐਂਡ ਨਗਰ ਕੀਰਤਨ ਸੀਗਾ, ਜਿੱਥੇ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡੀ ਜਿਹੜੀ ਕਮਿਊਨਿਟੀ ਆ ਉਹਨੇ ਵਿੱਚ ਹਿੱਸਾ ਲਿਆ। ਬਹੁਤ ਸਾਰੀਆਂ ਪ੍ਰੋਮੀਨੈਂਟ ਜਿਹੜੀਆਂ ਹਸਤੀਆਂ ਸੀ ਇਨਕਲੂਡਿੰਗ ਸਾਡੇ ਇਲੈਕਟਿਡ ਰਿਪ੍ਰੈਜੈਂਟੇਟਿਵਸ ਉਹ ਵੀ ਉੱਥੇ ਪਹੁੰਚੇ। ਸੋ ਸਰੀ ਨਗਰ ਕੀਰਤਨ ਦੀ ਡਿਟੇਲ ਰਿਪੋਰਟ ਤੁਸੀਂ ਚੈਨਲ ਵਾਈ ਦੇ ਉੱਤੇ ਦੇਖ ਸਕਦੇ ਹੋ। ਸਾਡੇ ਇੱਥੇ ਟੋਰੋਂਟੋ ਦੇ ਵਿੱਚ ਵੀ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ ਵੀ ਦੋ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਰਗੇਨਾਈਜ਼ ਕੀਤੇ ਜਾ ਰਹੇ ਨੇ ਔਰ ਅਸੀਂ ਓਨਟੇਰੀਓ ਸਿੱਖ ਸੰਗਤ ਗੁਰਦੁਆਰਾ ਕੌਂਸਲ ਔਰ ਓਨਟੇਰੀਓ ਸਿੱਖ ਸੰਗਤ ਗੁਰਦੁਆਰਾ ਕਮੇਟੀ ਦੋਨਾਂ ਵੱਲੋਂ ਇਹ ਨਗਰ ਕੀਰਤਨ ਆਰਗੇਨਾਈਜ਼ ਕੀਤੇ ਜਾ ਰਹੇ ਨੇ। ਇਸ ਹਫ਼ਤੇ ਓਨਟੇਰੀਓ ਸਿੱਖ ਸੰਗਤ ਗੁਰਦੁਆਰਾ ਕੌਂਸਲ ਦੀ ਜਿਹੜੀ ਟੀਮ ਹੈਗੀ ਹੈ ਜਿਹੜੀ ਕਿ ਸਾਡੇ ਇੱਥੇ ਗ੍ਰੇਟਰ ਟੋਰੋਂਟੋ ਨਗਰ ਕੀਰਤਨ ਟੋਰੋਂਟੋ ਏਰੀਆ ਦੇ ਵਿੱਚ ਡਾਊਨ ਟਾਊਨ ਆਰਗੇਨਾਈਜ਼ ਕਰਦੇ ਨੇ। ਸੋ ਡਾਊਨ ਟਾਊਨ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਉਹਦੇ ਬਾਰੇ ਡਿਟੇਲ ਜਾਣਕਾਰੀ ਓਨਟੇਰੀਓ ਗੁਰਦੁਆਰਾ ਕੌਂਸਲ ਜਲਦੀ ਹੀ ਵਾਈ ਮੀਡੀਆ ਦੇ ਉੱਤੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਔਰ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਅਸੀਂ ਦੱਸਦੀਏ ਕਿ ਜੋ ਦੁਨੀਆਂ ਭਰ ਦੀਆਂ ਨਿਗਾਹਾਂ ਇਜ਼ਰਾਈਲ ਔਰ ਇਰਾਨ ਦੇ ਉੱਤੇ ਲੱਗੀਆਂ ਹੋਈਆਂ ਨੇ, ਫਿਲਹਾਲ ਲੱਗ ਰਿਹਾ ਹੈਗਾ ਕਿ ਥੋੜਾ ਜਿਹਾ ਉੱਥੇ ਪੀਸ ਹੈਗਾ ਔਰ ਇਸ ਸਮੇਂ ਦੋਨੋਂ ਤਰਫੋਂ ਅਸੀਂ ਦੱਸਦੀਏ ਕਿ ਦੋਨੋਂ ਤਰਫੋਂ ਕੋਈ ਜ਼ਿਆਦਾ ਸਖ਼ਤ ਜਿਹੜੇ ਨੇ ਉਹ ਬਿਆਨ ਇਸ ਵੇਲੇ ਨਹੀਂ ਆ ਰਹੇ। ਦੂਸਰੀ ਤਰਫ਼ ਜਿਹੜੀ ਹੈਗੀ ਦੱਸਦੀ ਕਿ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਉਹਨਾਂ ਦੀਆਂ ਕੋਸ਼ਿਸ਼ਾਂ ਹੈਗੀਆਂ ਨੇ ਕਿ ਇਸ ਸਿਚੁਏਸ਼ਨ ਨੂੰ ਇਸੇ ਤਰ੍ਹਾਂ ਕਾਮ ਡਾਊਨ ਰੱਖਿਆ ਜਾਵੇ। ਇਜ਼ਰਾਈਲ ਦੀ ਪਹਿਲਾਂ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੀ ਹੈ, ਸੁਪਰੀਮ ਲੀਡਰ ਖਮੇਨੀ ਸਾਹਿਬ ਨੇ ਕਿਹਾ ਹੈਗਾ ਕਿ ਇਰਾਨ ਨੇ ਆਪਣੀ ਇਜ਼ਰਾਈਲ ਦੇ ਖਿਲਾਫ਼ ਜਿਹੜੀ ਹੈਗੀ ਹੈ ਉਹ ਪਾਵਰ ਦਿਖਾ ਦਿੱਤੀ ਹੈਗੀ ਹੈ ਔਰ ਜਿੱਥੇ ਇਰਾਨ ਦਾ ਆਪਣਾ ਦਾਅਵਾ ਹੈਗਾ, ਦੂਸਰੀ ਤਰਫ ਇਜ਼ਰਾਈਲ ਵੱਲੋਂ ਕੋਈ ਜ਼ਿਆਦਾ ਜਿਹੜੇ ਨੇ ਉਹ ਬਿਆਨ ਨਹੀਂ ਆਏ। ਇਜ਼ਰਾਈਲ ਨੇ ਵੀ ਇਰਾਨ ਦੇ ਉੱਤੇ ਜਿਹੜਾ ਮਿਸਾਈਲ ਅਟੈਕ ਜਿਹੜਾ ਉਹ ਕੀਤਾ ਸੀ, ਲੇਕਿਨ ਉਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈਗਾ ਕਿ ਹਾਲਾਂਕਿ ਇਰਾਨ ਦਾ ਇਹ ਦਾਅਵਾ ਹੈ, ਉਨ੍ਹਾਂ ਨੇ ਬਿਆਨ ਆਫੀਸ਼ੀਅਲੀ ਨਹੀਂ ਦਿੱਤਾ ਪਰ ਸੈਟੇਲਾਈਟ ਦੀਆਂ ਕੁਝ ਇਮੇਜਸ ਜਿਹੜੀਆਂ ਨੇ ਉਹ ਦਿਖਾ ਰਹੀਆਂ ਨੇ ਕਿ ਇਰਾਨ ਦਾ ਜਿਹੜਾ ਏਅਰਬੇਸ ਹੈ ਇਸਫਾਹਾਨ ਉੱਥੇ ਕੁਝ ਹੱਦ ਤੱਕ ਜਿਹੜਾ ਡੈਮੇਜ ਹੈ ਉਹ ਜ਼ਰੂਰ ਹੋਇਆ, ਲੇਕਿਨ ਉਸ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਮਾਮਲਾ ਫਿਲਹਾਲ ਬਹੁਤ ਜ਼ਿਆਦਾ ਐਸਕਲੇਟ ਨਹੀਂ ਹੋ ਰਿਹਾ। ਔਰ ਦੂਸਰੀ ਤਰਫ਼ ਅਸੀਂ ਦੱਸ ਦਈਏ ਕਿ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਜਿਹੜੇ ਨੇ ਉਨ੍ਹਾਂ ਨੇ ਅੱਜ ਸੋਮਵਾਰ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਇਸ ਦਰਮਿਆਨ ਇਰਾਨ ਔਰ ਪਾਕਿਸਤਾਨ ਦੇ ਵਿਚ ਆਪਸੀ ਜਿਹੜਾ ਵਪਾਰ ਹੈਗਾ ਦੋਨੋ ਕੰਟਰੀਜ਼ ਦੇ ਵਿਚ ਉਹ $10 ਬਿਲੀਅਨ ਤੱਕ ਲਿਜਾਣ ਦੀ ਜਿਹੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ। ਔਰ ਇਸ ਤੋਂ ਬਾਅਦ ਅਸੀਂ ਸਿੱਧਾ ਇੰਡੀਆ ਵੱਲ ਰੁਕ ਕਰਾਂਗੇ ਜਿੱਥੇ ਕਿ ਇੰਡੀਆ ਦੇ ਵਿਚ ਲਗਾਤਾਰ ਅਸੀਂ ਦੱਸ ਦਈਏ ਕਿ ਜੋ ਫਸਟ ਫੇਸ ਦੀ ਇਲੈਕਸ਼ਨ ਹੋ ਚੁੱਕੀਆਂ ਨੇ ਇੰਡੀਆ ਦੇ ਵਿਚ, ਇਸ ਸਮੇਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਤਹਿਤ ਅਸੀਂ ਲਗਾਤਾਰ ਤੁਹਾਡੇ ਲਈ ਇਲੈਕਸ਼ਨ ਜਿਹੜੀਆਂ ਉਹ ਕਵਰ ਕਰ ਰਹੇ ਹਾਂ ਔਰ ਇਸ ਦਰਮਿਆਨ ਅਸੀਂ ਦੱਸ ਦਈਏ ਕਿ ਜਿੱਥੇ ਟੋਟਲ 7 ਫੇਸ ਦੇ ਵਿਚ ਜਿਹੜੀਆਂ ਇੰਡੀਆ ਦੇ ਵਿਚ ਇਲੈਕਸ਼ਨ ਹੋਣੀਆਂ ਨੇ, ਫਸਟ ਫੇਸ ਤੋਂ ਬਾਅਦ ਸੈਕੰਡ ਫੇਸ ਹੈ, ਲਗਾਤਾਰ ਡਿਫਰੈਂਟ ਫੇਸਿਸ ਦੇ ਵਿਚ ਜਿਹੜੀਆਂ ਉੱਥੇ ਇਲੈਕਸ਼ਨ ਇਹ ਹੋ ਰਹੀਆਂ ਨੇ। ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਜੋ ਵਾਰੀ ਵਾਰੀ ਸਾਰੇ ਜਿਹੜੇ ਡਿਫਰੈਂਟ ਲੀਡਰਸ ਨੇ ਉਹ ਕਿੱਥੇ ਕਿੱਥੇ ਕੈਂਪੇਨ ਕਰ ਰਹੇ ਨੇ, ਕਾਂਗਰਸ, ਬੀਜੇਪੀ, ਅਕਾਲੀ ਦਲ, ਆਮ ਆਦਮੀ ਪਾਰਟੀ, ਉਹ ਤੁਹਾਡੇ ਲਈ ਪੂਰੀ ਡਿਟੇਲ ਰਿਪੋਰਟ ਲੈ ਕੇ ਅਸੀਂ ਹਾਜ਼ਰ ਹੈਗੇ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਉਨ੍ਹਾਂ ਦੇ ਨਾਲ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦੇ ਵਿਚ ਅਲੀਗੜ੍ਹ ਦੇ ਵਿਚ ਜਿਹੜੀ ਆ ਉਹ ਮੀਟਿੰਗ ਕਰ ਰਹੇ ਨੇ।
ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਆਗ੍ਰਹਿ ਕੀਆ ਥਾ ਕਿ ਹਮਾਰੇ ਭਾਰਤ ਕੇ ਮੁਸਲਮਾਨ ਭਾਈ ਬਹਿਨੋ ਕੇ ਲੀਏ ਹਜ ਕਾ ਕੋਟਾ ਬੜਾਏ। ਆਜ ਨਾ ਸਿਰਫ ਭਾਰਤ ਕਾ ਹਜ ਕਾ ਕੋਟਾ ਬੜਾ ਹੈ ਬਲਕਿ ਵੀਜ਼ਾ ਨਿਯਮੋ ਕੋ ਵੀ ਆਸਾਨ ਬਣਾਇਆ ਗਿਆ। ਸਰਕਾਰ ਨੇ ਇੱਕ ਬਹੁਤ ਬੜਾ ਅਹਿਮ ਫੈਸਲਾ ਲਿਆ। ਪਹਿਲੇ ਹਮਾਰੀ ਮੁਸਲਿਮ ਮਾਤਾਏ ਬਹਿਨੇ ਅਕੇਲੀ ਹਜ ਕਰਨੇ ਜਾਏ ਜਾ ਨਹੀਂ ਸਕਤੀ ਥੀ। ਸਰਕਾਰ ਨੇ ਮਹਿਲਾਓਂ ਕੋ ਬਿਨਾ ਮਹਿਰਮ ਹਜ ਜਾਣੇ ਕੀ ਅਨੁਮਤੀ ਵੀ ਦੀ ਔਰ ਮੁਝੇ ਹਜ਼ਾਰੋਂ ਐਸੀ ਬਹਿਨੇ ਆਸ਼ੀਰਵਾਦ ਦੇ ਰਹੀ ਹੈ ਜਿਨਕਾ ਹਜ ਜਾਣੇ ਕਾ ਸਪਨਾ ਪੂਰਾ ਹੁਆ। ਸਾਥੀਓ, ਕਾਂਗਰਸ, ਸਪਾ ਜੈਸੀ ਭ੍ਰਸ਼ਟ ਪਾਰਟੀਓਂ ਨੇ ਆਪਕੇ ਪਰੇਸ਼ਾਨੀਓਂ ਕੋ ਉਨਕੀ ਕਭੀ ਪਰਵਾਹ ਨਹੀਂ ਕੀ। ਗਰੀਬ ਕੋ ਪੈਸੇ ਦੇ ਕਰ ਵੀ ਪੂਰਾ ਰਾਸ਼ਨ ਨਹੀਂ ਮਿਲਤਾ ਥਾ।
ਔਰ ਸਿੱਧਾ ਇਸ ਤੋਂ ਬਾਅਦ ਅਸੀਂ ਬਿਹਾਰ ਵੱਲ ਰੁਕ ਕਰਦੇ ਹੈਗੇ ਹਾਂ ਜਿੱਥੇ ਬਿਹਾਰ ਦੇ ਵਿਚ ਤੇਜਸਵੀ ਯਾਦਵ, ਲਾਲੂ ਪ੍ਰਸਾਦ ਯਾਦਵ ਹੋਣਾਂ ਦੇ ਯੰਗ ਨੌਜਵਾਨ ਬੇਟੇ, ਹੀ ਇਜ਼ ਅ ਵੈਰੀ ਫਾਇਰ ਬ੍ਰੈਂਡ ਲੀਡਰ, ਤੇਜਸਵੀ ਯਾਦਵ ਹੋਣਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦੇ ਹਾਲ ਹੀ ਦੇ ਬਿਆਨਾਂ ਦੇ ਉੱਤੇ ਸਵਾਲ ਖੜੇ ਕੀਤੇ ਨੇ।
ਖੇਚੀ ਚ ਹਮਾਰੇ ਸੱਜੇ ਭਾਈ ਨੇ ਕਿ ਮੋਦੀ ਜੀ ਝੂਠ ਬੋਲਣੇ ਕੇ ਫੈਕਟਰੀ ਹੈ, ਕੇਵਲ ਝੂਠ ਬੋਲਣੇ ਕੇ ਫੈਕਟਰੀ ਨਹੀਂ ਬਲਕਿ ਮੈਨੂਫੈਕਚਰਰ ਵੀ ਹੈ, ਹੋਲਸੇਲਰ ਵੀ ਹੈ ਔਰ ਡਿਸਟ੍ਰੀਬਿਊਟਰ ਵੀ ਹੈ। ਮੋਦੀ ਜੀ ਇਤਨਾ ਝੂਠ ਬੋਲਤੇ ਹੈ ਕਿ ਗੋਬਰ ਕੋ ਵੀ ਹਲਵਾ ਬਣਾ ਦੇਤੇ ਹੈ। ਬੀਜੇਪੀ ਕਾ ਮਤਲਬ ਬੜਕਾ ਝੂਠਾ ਪਾਰਟੀ, 400 ਪਾਰ ਕਾ ਨਾਰਾ ਲਗਾ ਰਹੇ ਹੈ, 400 ਪਾਰ ਕਾ ਫਿਲਮ ਦਿਖਾ ਰਹੇ ਹੈ। ਚੁਣਾਵ ਹੁਆ ਫਲ ਸੇ ਇਸਕਾ ਪਹਿਲੇ ਦਿਨ ਹੀ ਮੋਦੀ ਜੀ ਕਾ 400 ਵਾਲਾ ਫਿਲਮ ਦੇਸ਼ ਕੀ ਜਨਤਾ ਨੇ ਸੁਪਰ ਫਲੋਪ ਬਣਾ ਦਿਆ।
400 ਪਾਰ ਦਾ ਨਾਰਾ ਜਿਹੜਾ ਮੋਦੀ ਸਾਹਿਬ ਲਗਾ ਰਹੇ ਨੇ, ਮੋਦੀ ਸਾਹਿਬ ਦੀ ਜਿਹੜੀ ਫਿਲਮ ਹੈਗੀ ਹੈ ਪਹਿਲੇ ਦਿਨ ਹੀ, ਕਿਉਂਕਿ ਫੇਸ 1 ਦੀ ਇਲੈਕਸ਼ਨ ਹੋਈ ਹੈ ਤੇ ਤੇਜਸਵੀ ਯਾਦਵ ਸਾਹਿਬ ਦਾ ਦਾਵਾ ਹੈਗਾ ਕਿ ਪਹਿਲੇ ਦਿਨ ਹੀ ਇਹ ਮੂਵੀ ਜਿਹੜੀ ਆ ਉਹ ਸੁਪਰ ਫਲੋਪ ਜਿਹੜੀ ਆ ਉਹ ਹੋ ਗਈ ਹੈ। ਇਸ ਤੋਂ ਬਾਅਦ ਮੋਦੀ ਸਾਹਿਬ ਨੇ ਰਾਜਸਥਾਨ ਦੇ ਵਿੱਚ ਜੋ ਤਾਜ਼ਾ ਬਿਆਨ ਦਿੱਤਾ, ਉਹਨਾਂ ਨੇ ਕਿਹਾ ਕਿ ਸੋਨੀਆ ਗਾਂਧੀ ਜੀ ਔਰ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਕਿ ਇਹ ਲੋਕ ਡਰ ਜਾਂਦੇ ਨੇ, ਇਲੈਕਸ਼ਨ ਨਹੀਂ ਲੜ ਸਕਦੇ, ਇਸ ਲਈ ਸਿੱਧਾ ਰਾਜ ਸਭਾ ਦਾ ਰਸਤਾ ਜਿਹੜਾ ਇਖਤਿਆਰ ਇਹ ਕਰ ਲੈਂਦੇ ਨੇ।
ਚੁਣਾਵ ਨਹੀਂ ਲੜ ਸਕਦੇ, ਚੁਣਾਵ ਜਿੱਤ ਨਹੀਂ ਸਕਦੇ, ਮੈਦਾਨ ਭਾਗ ਕੇ ਇਸ ਵਾਰ ਰਾਜਸਥਾਨ ਦੇ ਰਾਜ ਸਭਾ ਮੇ ਆਏ ਹੈ। ਭਾਰਤ ਕੇ ਭੂਤਪੂਰਵ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਕੇ ਸਨਮਾਨ ਮੈਂ ਉਨਕੋ ਵੀ ਰਾਜਸਥਾਨ ਦੇ ਰਾਜ ਸਭਾ ਮੈਂ ਭੇਜਾ। ਕਿਆ ਕਭੀ ਰਾਜਸਥਾਨ ਮੈਂ ਉਨਕੋ ਫਿਰ ਸੇ ਦੇਖਾ ਆਪਣੇ, ਔਰ ਅਬ ਉਨਕੇ ਇੱਕ ਦੂਸਰੇ ਨੇਤਾ ਕੋ ਆਪਣੇ ਬਚਾਨੇ ਕੀ ਕੋਸ਼ਿਸ਼ ਕੀ ਰਾਜਸਥਾਨ ਵਾਲੋਂ ਨੇ। ਕਾਂਗਰਸ ਨੇ ਪਰਿਵਾਰਵਾਦ ਔਰ ਭ੍ਰਿਸ਼ਟਾਚਾਰ ਕਾ ਦਿਮਕ ਫੈਲਾ ਕਰ ਦੇਸ਼ ਕੋ ਖੋਖਲਾ ਕਰ ਦਿਆ। ਭਾਰਤ ਕੇ ਭੂਤਪੂਰਵ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਕੇ ਸਨਮਾਨ ਮੈਂ ਉਨਕੋ ਵੀ ਰਾਜਸਥਾਨ ਦੇ ਰਾਜ ਸਭਾ ਮੈਂ ਭੇਜਾ। ਠੀਕ ਹੈ, ਉਹ ਕਾਫੀ ਸਮੇਂ ਬਿਮਾਰ ਰਹੇ, ਲੇਕਿਨ ਕਿਆ ਕਭੀ ਰਾਜਸਥਾਨ ਮੈਂ ਉਨਕੋ ਫਿਰ ਸੇ ਦੇਖਾ ਆਪਣੇ, ਔਰ ਅਬ ਉਨਕੇ ਇੱਕ ਦੂਸਰੇ ਨੇਤਾ ਕੋ ਆਪਣੇ ਬਚਾਨੇ ਕੀ ਕੋਸ਼ਿਸ਼ ਕੀ ਰਾਜਸਥਾਨ ਵਾਲੋਂ ਨੇ।
ਕਾਂਗਰਸ ਦੇ ਸੀਨੀਅਰ ਲੀਡਰ ਕਪਿਲ ਸਿੱਬਲ ਸਾਹਿਬ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਣੇ ਵਾਲੇ ਰਿਮਾਰਕਸ ਦੇ ਉੱਤੇ ਵੀ ਜਿਹੜੇ ਨੇ ਉਹ ਸਵਾਲ ਖੜੇ ਕੀਤੇ ਨੇ। ਕਾਂਗਰਸ ਦੇ ਸੀਨੀਅਰ ਲੀਡਰ ਕਪਿਲ ਸਿੱਬਲ ਸਾਹਿਬ ਨੇ ਕਿਹਾ ਹੈਗਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਨਰਿੰਦਰ ਮੋਦੀ ਸਾਹਿਬ ਨੂੰ ਨੋਟਿਸ ਜਾਰੀ ਕਰਨਾ ਚਾਹੀਦਾ, ਜਿਸ ਤਰ੍ਹਾਂ ਦੇ ਬਿਆਨ ਜਿਹੜੇ ਆ ਨਰਿੰਦਰ ਮੋਦੀ ਸਾਹਿਬ ਦੇ ਰਹੇ ਨੇ, ਸੋ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਫੌਰਨ ਨੋਟਿਸ ਜਾਰੀ ਕਰੇ। ਕੀ ਐਸੇ ਬਿਆਨ ਦਿੱਤੇ ਮੋਦੀ ਸਾਹਿਬ ਨੇ ਉਹ ਵੀ ਤੁਹਾਡੇ ਲਈ ਸ਼ੇਅਰ ਕਰਦੇ ਹਾਂ। ਔਰ ਕਪਿਲ ਸਿੱਬਲ ਸਾਹਿਬ ਕਾਂਗਰਸ ਦੇ ਸੀਨੀਅਰ ਲੀਡਰ ਕਿਉਂ ਕਹਿ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੋਦੀ ਸਾਹਿਬ ਨੂੰ ਨੋਟਿਸ ਜਾਰੀ ਕਰਨਾ ਚਾਹੀਦਾ, ਰੋਕਣਾ ਚਾਹੀਦਾ, ਕੀ ਹੋਇਆ ਸਾਰਾ ਮਾਮਲਾ ਉਹ ਵੀ ਸ਼ੇਅਰ ਕਰ ਰਹੇ ਹਾਂ।
ਕਹਾਂਗੇ ਆਪਕਾ ਸਬਕਾ ਵਿਕਾਸ, ਕਹਾਂਗੇ ਆਪਕਾ ਸਬਕਾ ਵਿਸ਼ਵਾਸ। ਜਦ ਪ੍ਰਧਾਨ ਮੰਤਰੀ ਇੱਜ਼ਤ ਕੇ ਲਾਇਕ ਨਾ ਰਹੇ ਤੋ ਜੋ ਵੀ ਬੁੱਧੀਜੀਵੀ ਲੋਕ ਹੈ ਇਸ ਦੇਸ਼ ਮੇਂ ਉਨਕੋ ਆਵਾਜ਼ ਉਠਾਨੀ ਚਾਹੀਦੀ। ਔਰ ਕਿਸ ਕਿਸਮ ਕੀ ਸੰਸਕ੍ਰਿਤੀ ਹੈ, ਇੱਕ ਤਰਫ ਤੋਂ ਆਪ ਰਾਮ ਮੰਦਿਰ ਕੀ ਬਾਤ ਕਰਤੇ ਹੋ, ਵਹਾਂ ਜਾ ਕੇ ਉਦਘਾਟਨ ਕਰਤੇ ਹੋ, ਰਾਮ ਕੇ ਆਚਰਣੋਂ ਕੀ ਬਾਤ ਕਰਤੇ ਹੋ, ਔਰ ਦੂਸਰੀ ਤਰਫ ਨਫ਼ਰਤ ਫੈਲਾਤੇ ਹੋ। ਕਹਾਂਗੇ ਆਪਕਾ ਸਬਕਾ ਸਾਥ, ਕਹਾਂਗੇ ਆਪਕਾ ਸਬਕਾ ਵਿਕਾਸ, ਕਹਾਂਗੇ ਆਪਕਾ ਸਬਕਾ ਵਿਸ਼ਵਾਸ। ਨਫ਼ਰਤ ਕੇ ਘੋੜੇ ਕਾ ਦੂਲਾ ਬਣਕਰ ਆਪ ਕਭੀ ਹਿੰਦੁਸਤਾਨ ਕੋ ਬਰਕਰਾਰ ਨਹੀਂ ਰੱਖ ਸਕਦੇ। ਮੈਂ ਮੁਝੇ ਇਸ ਬਾਤ ਤੇ ਬਹੁਤ ਨਿਰਾਸ਼ਾ ਹੈ ਕਿਉਂਕਿ ਹਮ ਪ੍ਰਧਾਨ ਮੰਤਰੀ ਕੇ ਪਦ ਕੀ ਇੱਜ਼ਤ ਕਰਤੇ ਹੈ, ਉਹ ਜੋ ਵੀ ਉਸ ਪਦ ਤੇ ਬੈਠਾ ਹੋ ਉਸਕੀ ਵੀ ਇੱਜ਼ਤ ਕਰਤੇ ਹੈ, ਲੇਕਿਨ ਜਬ ਪ੍ਰਧਾਨ ਮੰਤਰੀ ਇੱਜ਼ਤ ਕੇ ਲਾਇਕ ਨਾ ਰਹੇ ਤੋ ਜੋ ਵੀ ਬੁੱਧੀਜੀਵੀ ਲੋਕ ਹੈ ਇਸ ਦੇਸ਼ ਮੇਂ ਉਨਕੋ ਆਵਾਜ਼ ਉਠਾਨੀ ਚਾਹੀਦੀ। ਮੈਂ ਕਈ ਵਾਰ ਕਹਿ ਚੁੱਕਾ ਹਾਂ ਕਿ ਮੋਹਨ ਭਾਗਵਤ ਜੀ ਵੀ ਚੁੱਪ ਹੈ। ਕਿਉਂ ਚੁੱਪ ਹੈ? बयान के बाद क्या वो चुप रहेंगे? हम आरएसएस का विरोध करते हैं, विरोध करते रहेंगे, लेकिन मैं ये भी समझता हूं कि आरएसएस ने ये बातें मोदी जी को सिखाई नहीं होंगी। ये आरएसएस की भी संस्कृति नहीं है, वो चुपचाप जो मर्जी करें। उस दिन इनफैक्ट मोहन भागवत जी ने भाषण दिया जिसमें उन्होंने कहा कि सबको साथ लेकर चलना पड़ेगा।
कांग्रेस लीडर कपिल सिब्बल साहब प्रेस कॉन्फ्रेंस कर रहे थे और उन्होंने नरेंद्र मोदी साहब के उत्ते कई तरह के सवाल जड़े ने खड़े किए ने। आखिरकार मोदी साहब ने एग्जैक्टली कहा कि जिदे कारण के काफी जड़ा हंगामा है वो खड़ा हो गया। सो असी दस दिए कि उधर 2024 दी इलेक्शन इज एट इट्स पीक, कैंपेनिंग चल रही हैगी है। राजस्थान दे विच सिगे मोदी साहब भारत के प्रधानमंत्री उस समय, आज सुनो जरा की बयान की दिता उन्होंने, वो सुन लो।
पहले जब उनकी सरकार थी उन्होंने कहा था कि देश की संपत्ति पर पहला अधिकार मुसलमानों का है, इसका मतलब ये संपत्ति इकट्ठी करके किसको बांटेंगे? जिनके ज्यादा बच्चे हैं उनको बांटेंगे। घुसपैठियों को बांटेंगे, ये कांग्रेस का मैनिफेस्टो कह रहा है कि वो माताओं बहनों का सोने का हिसाब करेंगे, उसकी जड़ती करेंगे, जानकारी लेंगे और फिर उस संपत्ति को बांट देंगे और उनको बांटेंगे, जिनको मनमोहन सिंह जी की सरकार ने कहा था कि संपत्ति पर पहला अधिकार मुसलमानों का।
मोदी साहब के इस बयान के उत्ते हंगामा खड़ा हो गया और उत्थे कांग्रेस पार्टी कह रही है कि मोदी साहब जिन्हें गलत बयान दिता है डॉक्टर मनमोहन सिंह भारत के पूर्व प्रधानमंत्री नूं रेफर करदिया होया और इस कारण इलेक्शन कमीशन ऑफ इंडिया